ਬੁਨਿਆਦ ਪਹਿਲੇ ਰੱਖਣੀ ਪੈਂਦੀ ਹੈ, ਮਕਾਨ ਛੱਤਾਂ ਬਾਅਦ ਵਿੱਚ ਤਾਮੀਰ ਕਰਨੀਆਂ ਪੈਂਦੀਆਂ ਨੇ। ਇਹ ਇੱਕ ਅਟਲ ਨਿਯਮ ਹੈ। ਤੋ ਮੂਲ ਪਹਿਲੇ, ਤਾਮੀਰ ਬਾਅਦ ਵਿੱਚ, ਉਸਾਰੀ ਬਾਅਦ ਵਿੱਚ, ਕਰਤਾ ਪਹਿਲੇ, ਕ੍ਰਿਤ ਬਾਅਦ ਵਿੱਚ। ਗੁਰੂ ਨਾਨਕ ਦੇਵ ਦੀ ਦ੍ਰਿਸ਼ਟੀ ਵਿੱਚ ਉਹ ਜੋ ਕਰਤਾ ਹੈ ਉਹ ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ, ਉਹ ਸਤ ਸਰੂਪ ਹੈ, ਉਸਦਾ ਨਾਮ ਸਤ ਹੈ। ਪਰ ਸਤਿਗੁਰ ਕਹਿੰਦੇ ਨੂੰ ਕ੍ਰਿਤ ਨਹੀਂ, ਕਰਤਾ ਹੈ। ਔਰ ਕਰਤੇ ਦੇ ਨਾਲ ਇਕਦਮ ਕਹਿ ਦਿੱਤਾ ਪੁਰਖ, ਪੂਰੇ ਹੋਇਆ ਪੁਰਸ਼। ਐਸਾ ਕਿਉਂ ਆਖਿਆ? ਹਮੇਸ਼ਾ ਕਰਤਾ ਆਪਣੀ ਕ੍ਰਿਤ ਤੋਂ ਵੱਖ ਹੋ ਜਾਂਦਾ, ਅਲੱਗ ਹੋ ਜਾਂਦਾ। ਕੁਮਾਰ ਨੇ ਘੜਾ ਬਣਾਇਆ, ਘੜਾ ਕਿਸੇ ਹੋਰ ਥਾਂ ਤੇ ਹੈ, ਕੁਮਾਰ ਕਿਸੇ ਹੋਰ ਥਾਂ ਤੇ ਹੈ। ਮੁਸੱਵਰ ਨੇ ਤਸਵੀਰ ਬਣਾਈ, ਤਸਵੀਰ ਕਿਸੇ ਦੇ ਘਰ ਟੰਗੀ ਹੋਈ ਹੈ, ਮੁਸੱਵਰ ਆਪਣੇ ਘਰ ਬੈਠਾ। ਹੂਬਹੂ ਅਸੀਂ ਇਸ ਤਰੀਕੇ ਨਾਲ ਦ੍ਰਿਸ਼ਟੀ ਮਾਰੀਏ, ਕ੍ਰਿਤ ਤੇ ਕਰਤਾ ਕਰੀਬਨ ਕਰੀਬਨ ਵੱਖ ਹੋ ਜਾਂਦੇ ਨੇ। ਫਿਰ ਐਸਾ ਵੀ ਆਉਂਦਾ ਹੈ, ਕਰਤਾ ਮਿਟ ਜਾਂਦਾ ਹੈ, ਮਰ ਜਾਂਦਾ ਹੈ, ਕ੍ਰਿਤ ਬਣੀ ਰਹਿੰਦੀ ਹੈ। ਤਸਵੀਰ ਮੌਜੂਦ ਹੈ, ਮੁਸੱਵਰ ਮਰ ਗਿਆ। ਕਵਿਤਾ ਮੌਜੂਦ ਹੈ, ਕਵੀ ਖਤਮ ਹੋ ਗਿਆ। ਬੁੱਤ ਮੌਜੂਦ ਹੈ, ਸੰਗ ਤਰਾਸ਼ ਮਰ ਚੁੱਕਿਆ। ਘੜਾ ਮੌਜੂਦ ਹੈ, ਸੁਰਾਈਆਂ ਮੌਜੂਦ ਨੇ, ਕੁਮਾਰ ਖਤਮ ਹੋ ਗਿਆ। ਕਈ ਦਫ਼ਾ ਐਸਾ ਦੇਖਦੇ ਹਾਂ, ਕ੍ਰਿਤ ਮੌਜੂਦ ਹੈ, ਕਰਤਾ ਖਤਮ ਹੋ ਗਿਆ। ਪਰਮਾਤਮਾ ਦੀ ਦੁਨੀਆ 'ਚ ਇਹ ਅਦੁੱਤੀ ਗੱਲ ਹੈ, ਉੱਥੇ ਕ੍ਰਿਤ ਤੇ ਖਤਮ ਹੋ ਜਾਂਦੀ ਹੈ, ਕਰਤਾ ਮੌਜੂਦ ਰਹਿੰਦਾ। ਕਰਤਾ ਸਦੀਵੀ ਹੈ, ਕਰਤਾ ਹਮੇਸ਼ਾ ਹੈ। ਕ੍ਰਿਤ ਨਾਸਵੰਤ ਹੈ, ਕ੍ਰਿਤ ਆਉਣ ਜਾਣ ਵਾਲੀ ਹੈ। ਪਰ ਉਹ ਕਰਤਾ ਐਸਾ ਹੈ ਕਿ ਆਪਣੀ ਕ੍ਰਿਤ ਦੇ 'ਚ ਪੂਰੇ ਹੋਇਆ ਹੈ, ਵਿਆਪਕ ਹੈ, ਸੁਤੰਤਰ ਹੈ। ਐਸਾ ਨਹੀਂ ਕਿ ਉਸ ਕਰਤੇ ਨੂੰ ਕਿਸੇ ਆਸਰੇ ਦੀ ਲੋੜ ਹੈ। ਜੈਸੇ ਮਿੱਟੀ, ਪਾਣੀ ਜਾਂ ਘੁੰਮਦਾ ਹੋਇਆ ਚੱਕ ਨਾ ਹੋਵੇ, ਕੁਮਾਰ ਘੜਾ ਨਹੀਂ ਬਣਾ ਸਕਦਾ। ਨਮਿਤ ਕਾਰਨ ਨਾ ਹੋਵਣ, ਨਮਿਤ ਤੋਂ ਉਪਾਦਾਨ ਕਾਰਨ ਨਾ ਹੋਵਣ, ਕਰਤਾ ਕ੍ਰਿਤ ਨੂੰ ਜਨਮ ਨਹੀਂ ਦੇ ਸਕਦਾ। ਲੋਹਾ ਹੀ ਨਹੀਂ ਤਾਂ ਲੋਹਾਰ ਨੇ ਘੜਨਾ ਕੀ ਹੈ? ਸੋਨਾ ਹੀ ਨਹੀਂ ਤਾਂ ਸੁਨਾਰ ਨੇ ਗਹਿਣੇ ਕੀ ਬਣਾਉਣੇ, ਕਿਸ ਤਰ੍ਹਾਂ ਬਣਾਏ? ਜਗਤ ਦੇ 'ਚ ਅਸੀਂ ਕਰਤੇ ਦੇਖਦੇ ਹਾਂ, ਉਹ ਕਾਰਨ ਦੇ ਅਧੀਨ ਨੇ, ਨਮਿਤ ਉਪਾਦਾਨ ਕਾਰਨ ਦੇ ਅਧੀਨ ਨੇ। ਅਗਰ ਨਮਿਤ ਕਾਰਨ ਨਹੀਂ, ਨਮਿਤ ਉਪਾਦਾਨ ਕਾਰਨ ਨਹੀਂ, ਤਾਂ ਫਿਰ ਤਾਮੀਰ ਕਰਨੀ, ਉਸਾਰੀ ਕਰਨੀ ਬਹੁਤ ਔਖਾ ਹੈ, ਬਹੁਤ ਮੁਸ਼ਕਿਲ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹਿਨ ਕੋਏ। ਪਰਮਾਤਮਾ ਐਸਾ ਕਰਤਾ ਹੈ, ਉਹ ਕਾਰਨ ਵੀ ਖੁਦ ਹੈ। ਉਹ ਕਾਰਨ ਆਪਣੇ ਵਿੱਚੋਂ ਪੈਦਾ ਕਰਦਾ ਹੈ, ਔਰ ਆਪਣੇ ਵਿੱਚੋਂ ਪੈਦਾ ਕੀਤੇ ਕਾਰਨ ਦੇ ਆਸਰੇ ਤੇ ਉਹ ਜਗਤ ਦਾ ਸਿਰਜਨ ਕਰਦਾ ਹੈ, ਜਗਤ ਦੀ ਬਣਤਰ ਕਰਦਾ ਹੈ। ਇਸ ਤਰ੍ਹਾਂ ਉਹ ਸੁਤੰਤਰ ਕਰਤਾ ਹੈ, ਉਹਨੂੰ ਕਿਸੇ ਨਿਮਿਤ ਤੋਂ ਪਾਦਾਨ ਕਾਰਨ ਦੀ ਅਧੀਨਗੀ ਨਹੀਂ ਚਾਹੀਦੀ, ਉਹ ਪੂਰਨ ਤੌਰ ਤੇ ਸੁਤੰਤਰ ਹੈ। ਤਾਂ ਸਤਿਗੁਰੂ ਕਹਿੰਦੇ ਨੇ ਜਿੱਥੇ ਉਹ ਕਰਤਾ ਹੈ, ਕ੍ਰਿਤ ਨਹੀਂ ਹੈ, ਕਰਤਾ ਹੈ, ਆਪਣੀ ਕ੍ਰਿਤ ਦੇ 'ਚ ਵਿਆਪਕ ਹੈ, ਰੇਤ ਦੇ ਜ਼ਰਿਆਂ ਵਿੱਚ ਉਹ, ਸਾਗਰ ਦੀਆਂ ਲਹਿਰਾਂ ਵਿੱਚ ਉਹ ਬਿਰਾਜਮਾਨ, ਸੂਰਜ ਦੀਆਂ ਕਿਰਨਾਂ ਵਿੱਚ ਉਹ ਲਿਸ਼ਕ ਰਿਹਾ, ਫੁੱਲਾਂ ਦੀ ਸੁੰਦਰਤਾ ਵਿੱਚ ਉਹ ਮਹਿਕ ਪ੍ਰਗਟ ਕਰ ਰਿਹਾ, ਕੋਮਲਤਾ ਪ੍ਰਗਟ ਕਰ ਰਿਹਾ। ਕਿਧਰੇ ਚਟਾਨਾਂ ਵਿੱਚ ਸਖਤੀ ਉਸਦੀ ਝਲਕਦੀ ਪਈ ਹੈ, ਪਹਾੜਾਂ ਵਿੱਚ ਬੁਲੰਦੀ ਉਸੇ ਦੀ ਦਮਕ ਰਹੀ ਹੈ, ਅਗਨ ਵਿੱਚ ਸ਼ੋਲੇ ਉਸੇ ਦਾ ਰੂਪ ਨੇ। ਔਰ ਇਸੇ ਤਰੀਕੇ ਨਾਲ ਦੇਖਦੇ ਹਾਂ, ਸ਼ੇਰ ਵਿੱਚ ਧਾੜਨਾ ਉਸੇ ਦੀ ਹੈ, ਹਿਰਨ ਵਿੱਚ ਦੌੜ ਉਸੇ ਦੀ ਹੈ, ਮੱਛੀ ਵਿੱਚ ਤੈਰਨਾ ਚੰਚਲਤਾ ਉਸੇ ਦੀ ਹੈ। ਉਹ ਆਪਣੇ ਕ੍ਰਿਤ ਦੇ 'ਚ ਪੂਰੇ ਹੋਇਆ ਹੈ, ਵਿਆਪਕ ਹੈ। ਸਤਿਗੁਰੂ ਕਹਿੰਦੇ ਨੇ ਕਰਤਾ ਪੁਰਖ ਉਹ ਐਸਾ ਕਰਤਾ ਨਹੀਂ ਕਿ ਆਪਣੀ ਕ੍ਰਿਤ ਤੋਂ ਵੱਖ ਹੋਵੇ, ਆਪਣੀ ਕ੍ਰਿਤ ਤੋਂ ਇੱਕ ਪਾਸੇ ਹੋਵੇ, ਨਹੀਂ, ਆਪਣੀ ਕ੍ਰਿਤ ਦੇ 'ਚ ਪੂਰੇ ਹੈ, ਆਪਣੀ ਕ੍ਰਿਤ ਦੇ 'ਚ ਵਿਆਪਕ ਹੈ। ਇੱਥੇ ਤੱਕ ਤੇ ਸਤਿਗੁਰੂ ਉਸ ਇੱਕ ਦੀ ਹੋਂਦ ਦਾ ਜ਼ਿਕਰ ਪਏ ਕਰਦੇ ਨੇ, ਉਹਦੇ ਸਰੂਪ ਦਾ ਜ਼ਿਕਰ ਪਏ ਕਰਦੇ ਨੇ। ਹੁਣ ਅੱਗੇ ਉਸਦਾ ਸੁਭਾਅ ਦੱਸਦੇ ਨੇ, ਉਹ ਜੋ ਇੱਕ ਹੈ ਜਿਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ, ਉਹ ਸਤ ਹੈ, ਜੋ ਸਤ ਹੈ ਉਹ ਕਰਤਾ ਹੈ, ਜੋ ਕਰਤਾ ਹੈ ਉਹ ਆਪਣੇ ਕ੍ਰਿਤ ਦੇ 'ਚ पूरे अवय है, व्यापक है, स्वभाव की है। तो स्वभाव सतगुरु दसदे ने निर्भव निर्वैर, उदा स्वभाव वैर तो रहत है, भय तो रहत है। भय देखा जाए अपने तो वड्डे दा हुंदा, उस तो वड्डा ही कोई नहीं है, तो भय किस तो खाना। वैर अक्सर शरीकाचारी नाल हुंदा, उदा कोई शरीक ही नहीं, तो वैर किस नाल। निर्भव भव मिटण दा हुंदा, नास होण दा हुंदा। बंदे दे अंदर जो भय है ये मौत दा ही है। ये गल वखरी है कि सियाणे पुरशां ने मौत कई तरह की मनी है, शरीरक मौत, समाजिक मौत, आर्थिक मौत, राजनीतिक मौत, रूहानी मौत, अध्यात्मक मौत, कई तरह की मौत है। चलते हुए श्वास रुक जान ये शरीरक मौत है, ते आउंदा होया धन रुक जाए आर्थिक मौत है। दिवालिया हो गया, देना ही देना है, श्वास निकलते रहे ने आ नहीं रहे, अर्थ की दुनिया खत्म हो गई, देना ही देना इसने, लेना कुछ भी नहीं। तो फिर लोग कहते ने ये दिवालिया हो गया, यदि आर्थिक तौर पर मौत हो गई, कोई कलंक लग गया, कोई दाग लग गया, और बिरादरी दे मुड़ के खड़ा होना औखा हो गया। लोग कह देंगे इसकी समाजिक तौर पर मौत हो गई, और इसकी राजनीतिक तौर पर मौत हो गई है। साढ़े देश दे इस तरह के अज भी उगे मनुख घूम रहे ने, जिन्हां दी करीबन करीबन राजनीतिक तौर पर मौत हो चुकी है। राजनीति की दुनिया च हुण कोई गल नहीं, हुण कोई चर्चा नहीं। जिथे शरीरक मौत, आर्थिक मौत, समाजिक मौत, राजनीतिक मौत है, उत्थे एक होर परम मौत है, वड्डी मौत, अध्यात्मक मौत, बड़ी दुखद मौत। गुरु नानक देव जी महाराज का फरमान, परमात्मा की याद उसका सिमरन चलता रहे तो यह रूहानी जिंदगी है, और सिमरन ना चले, उदी याद ना चले, यह मौत है। आखा जीवा बिसरे मर जाओ, आखदा ते मैं जिंदा, नहीं आखदा ते मर जाना। सो जीविया जिस मन वसिया सोए, नानक अवर न जीवे कोए, जे जीवे पत लथी जाए, सब हराम जेता किछ खाए। ओही जी रहा है जेदे अंदर सिमरन चल रहा है, प्रभु दी याद चल रही है, ये रूहानी जिंदगी है। करीबन करीबन अजोके समझ असी देखिए, बंदा जिंदा है, शरीरक तौर ते जिंदा होवेगा, आर्थिक तौर ते जिंदा होवेगा, समाजिक तौर ते जिंदा होवेगा, राजनीतिक तौर ते जिंदा होवेगा, करीबन करीबन धार्मिक तौर पर मनुख मुरदा है, रूहानी तौर पर बंदा मुरदा है। इंज कह लो बाहरों जिंदा है, अंदरों मरिया होया, बाहरों चलदा फिरदा दिखाई दे रहा है, अंदरों मृत्यु हो गई है। आखां जीवा बिसरे मर जाओ, मरणंग बिसरंग गोबिंदे, जीवनंग हर नाम ध्यावने। गुरु अर्जन देव जी महाराज का फरमान, बस उसकी याद ही जीवना है, उसनों भूल जाना ही मौत है। तो भय मौत दा ही है, परमात्मा दे च मौत नहीं। इस वास्ते सतगुरु कहिंदे निर्भव भय तो रहत है। भय अपने तो वड्डा वड्डे दा आउंदा है, उस तो वड्डा ही कोई नहीं। फिर सतगुरु कहिंदे निर्वैर, उदा कोई शरीक ही नहीं है, उदे अंदर जलन नहीं, उदे अंदर वैर भाव नहीं। ये बहुत वड्डा मानसिक रोग है वैर ते भय। भय दिच दबिया होया मनुख, वैर दिच दबिया होया मनुख अक्सर अपना मानसिक संतुलन गवा बैठता है, अक्सर पागलपन दे दहाने ते जा पहुंचते हैं। भगत कबीर कहिंदे ने राम दे गुण गांदियां गांदियां मेरी एक हालत बन गई है, कहत कबीर राम गुण गाओ आप ना डरो ना अवर डराओ। हुण ना मैं किसे तो डरदा, ना मैं किसी नूं डराउंदा। यह अवस्था उदों ही बनती है जब बंदा निर्भव दा जाप करे, जिहदे च भय नहीं उहदे नाल जुड़े, तां ही भय तो रहत हो सकेगा, वरना बंदा भयभीत बनिया ही रहेगा। बंदे दे अंदर कई तरह के होर भी भय ने, किधरे मैं मर ना जावां, ਕਿਧਰੇ ਮੇਰਾ ਦਿਵਾਲਾ ਨਾ ਨਿਕਲ ਜਾਏ, ਕਿਧਰੇ ਮੇਰੀ ਬੇਇੱਜ਼ਤੀ ਨਾ ਹੋ ਜਾਏ, ਕਿਧਰੇ ਸਮਾਜ ਵਿੱਚ ਬਣਿਆ ਹੋਇਆ ਰੁਤਬਾ ਮੇਰਾ ਖਤਮ ਨਾ ਹੋ ਜਾਏ, ਕਿਧਰੇ ਮੈਂ ਮਰ ਨਾ ਜਾਵਾਂ, ਕਿਧਰੇ ਮੈਨੂੰ ਕੋਈ ਚੋਟ ਨਾ ਲੱਗ ਜਾਏ, ਮੈਂ ਕਿਧਰੇ ਮੁਕਦਮੇ ਵਿੱਚ ਹਾਰ ਨਾ ਜਾਵਾਂ। ਗਰਜ਼ ਕੇ ਦਿਨ ਏਕ ਹੈ ਪਰ ਅਨੇਕਾਂ ਤਰ੍ਹਾਂ ਦੇ ਭੈ ਝੋਲੀ ਵਿੱਚ ਪਏ ਨੇ, ਔਰ ਹਰ ਦਿਨ ਕਿਸੇ ਨਵੇਂ ਭੈ ਨੂੰ ਜਨਮ ਦਿੰਦਾ। ਔਰ ਮੈਂ ਫਿਰ ਅਰਜ਼ ਕਰਾਂ, ਭੈ ਸਿਰਫ ਮੌਤ ਦਾ ਹੀ ਹੈ। ਕਈ ਬੰਦੇ ਤੇ ਇਤਨੇ ਭੈਭੀਤ ਨੇ, ਉਹ ਇਸ ਹੱਦ ਤੱਕ ਵੀ ਸੋਚਦੇ ਨੇ ਟ੍ਰੇਨ ਵਿੱਚ ਨਹੀਂ ਬੈਠਣਾ, ਬੱਸ ਵਿੱਚ ਨਹੀਂ ਬੈਠਣਾ, ਕਾਰ ਵਿੱਚ ਨਹੀਂ ਬੈਠਣਾ, ਕਿਉਂਕਿ ਐਕਸੀਡੈਂਟ ਹੋ ਜਾਂਦੇ ਨੇ, ਮੌਤ ਹੋ ਜਾਂਦੀ ਹੈ। ਪਰ ਉਹਨਾਂ ਨੂੰ ਕੌਣ ਦੱਸੇ, ਮੌਤ ਤੇ ਚਾਰਪਾਈ ਤੇ ਵੀ ਆ ਜਾਂਦੀ ਹੈ, ਮੌਤ ਤੇ ਘਰ ਵਿੱਚ ਵੀ ਆ ਜਾਂਦੀ ਹੈ। ਮੌਤ ਵਾਸਤੇ ਬਾਹਰ ਜਾਣ ਦੀ ਕੋਈ ਲੋੜ ਵੀ ਨਹੀਂ। ਤੋ ਪ੍ਰਬਲ ਜਿਹੜਾ ਭੈ ਹੈ ਮਨੁੱਖ ਦੇ ਜ਼ਿਹਨ ਵਿੱਚ, ਉਹ ਮੌਤ ਦਾ ਹੈ। ਔਰ ਸਤਿਗੁਰ ਕਹਿੰਦੇ ਨੇ ਪਰਮਾਤਮਾ ਅੰਮ੍ਰਿਤ ਹੈ, ਉਹਦੇ ਚ ਮੌਤ ਹੀ ਨਹੀਂ, ਇਸ ਵਾਸਤੇ ਉਹ ਨਿਰਭਉ ਹੈ, ਉਸ ਤੋਂ ਕੋਈ ਵੱਡਾ ਹੀ ਨਹੀਂ, ਇਸ ਵਾਸਤੇ ਉਸਦੇ ਚ ਭੈ ਹੀ ਨਹੀਂ, ਔਰ ਉਸਦੇ ਚ ਵੈਰ ਹੀ ਨਹੀਂ। ਵੈਰ ਇੱਕ ਮਾਨਸਿਕ ਰੋਗ ਹੈ, ਅਕਸਰ ਸ਼ਰੀਕਾਂ ਨਾਲ ਹੁੰਦਾ ਹੈ, ਬਰਾਬਰ ਦੇ ਮਨੁੱਖਾਂ ਨਾਲ ਪੈਦਾ ਹੋ ਜਾਂਦਾ ਹੈ, ਔਰ ਅੰਦਰੋਂ ਕੋਸ਼ਿਸ਼ ਹੁੰਦੀ ਹੈ ਇਹ ਉੱਪਰ ਨਾ ਉੱਠੇ, ਕਿਉਂਕਿ ਇਹ ਉੱਪਰ ਉੱਠਿਆ ਮੈਂ ਛੋਟਾ ਹੋ ਜਾਵਾਂਗਾ। ਕੁਦਰਤੀ ਗੱਲ ਹੈ, ਇੱਕ ਲਕੀਰ ਦੇ ਸਾਹਮਣੇ ਵੱਡੀ ਲਕੀਰ ਖਿੱਚ ਦਈਏ, ਦੂਸਰੀ ਆਪਣੇ ਆਪ ਛੋਟੀ ਹੋ ਜਾਂਦੀ ਹੈ। ਜਿਸ ਦੇ ਨਾਲ ਸ਼ਰੀਕਾ ਹੈ, ਅਗਰ ਉਹ ਆਪਣੇ ਤੋਂ ਵੱਡਾ ਹੋ ਜਾਏ ਤਾਂ ਫਿਰ ਮਨੁੱਖ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦਾ। ਇਸ ਵਾਸਤੇ ਉਸਦੀ ਕੋਸ਼ਿਸ਼ ਆਉਂਦੀ ਹੈ ਇਹ ਵੱਡਾ ਨਾ ਹੋਵੇ, ਔਰ ਉਸਦਾ ਵੈਰ ਫਿਰ ਉਹ ਆਪਣੇ ਹਿਰਦੇ 'ਚ ਰੱਖਦਾ, ਔਰ ਉਸਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਿ ਮੈਂ ਵੱਡਾ ਹੋਵਾਂ, ਕਿਉਂਕਿ ਮੈਂ ਵੱਡਾ ਹੋਵਾਂ ਦੂਜੇ ਨੂੰ ਛੋਟਾ ਕਰਨਾ ਹੀ ਪਏਗਾ, ਵਰਨਾ ਮਨੁੱਖ ਹੋ ਹੀ ਨਹੀਂ ਸਕਦਾ। ਪਰਮਾਤਮਾ ਦੇ ਵਿੱਚ ਵੈਰ ਨਹੀਂ ਹੈ, ਕਿਉਂਕਿ ਉਸਦਾ ਕੋਈ ਸ਼ਰੀਕ ਹੀ ਨਹੀਂ, ਉਸਦੀ ਕੋਈ ਬਰਾਬਰੀ ਕਰਨ ਵਾਲਾ ਹੀ ਨਹੀਂ। ਤਿਸ ਕਾ ਸ਼ਰੀਕ ਨਾ ਕੋਈ ਨਾ ਕੋ ਕੰਟਕ ਵੈਰਾ, ਹੈ ਹੀ ਨਹੀਂ ਉਸਦਾ ਕੋਈ ਸ਼ਰੀਕ। ਮਨੁੱਖ ਦੇ ਮਨ ਦੇ ਵਿੱਚ ਇਹ ਜਿਹੜਾ ਵੈਰ ਭਾਵ ਹੈ ਇਹ ਸਿਰਫ ਸ਼ਰੀਕਾਚਾਰੀ ਕਰਕੇ ਹੈ, ਬਰਾਬਰੀ ਕਰਕੇ ਹੈ। ਈਰਾਨ ਦਾ ਪ੍ਰਸਿੱਧ ਸੰਤ ਹਾਫਿਜ਼ ਦਾ ਕਹਿਣਾ ਹੈ, ਦਰਖਤੇ ਦੋਸਤੀ ਬਾਨਿਸ਼ਾਂ ਕੇ ਕਾਮੇ ਦਿਲ ਬਬਾਰ ਆਰਦ, ਨਿਹਾਲੇ ਦੁਸ਼ਮਣੀ ਬਰਕੁਨ ਕੇ ਰੰਜੋ ਬੇਸ਼ੁਮਾਰ ਆਰਦ। ਇਹ ਬੰਦੇ ਦੋਸਤੀ ਦਾ ਬੂਟਾ ਲਾ, ਸੱਜਣਤਾ ਦਾ ਬੂਟਾ ਲਾ, ਮਿੱਤਰਤਾ ਦਾ ਬੂਟਾ ਲਾ, ਜੇ ਤੂੰ ਸੁੱਖ ਚਾਹੁੰਦਾ, ਜੇ ਕਿਧਰੇ ਦੁਸ਼ਮਣੀ ਦਾ ਬੂਟਾ ਤੂੰ ਲਾ ਵੀ ਬੈਠਾ ਤਾਂ ਅੱਜ ਹੀ ਜੜੋਂ ਪੁੱਟ ਦੇ, ਇਹਨੂੰ ਸਿਵਾਏ ਦੁੱਖਾਂ ਦੇ ਸੂਲ ਦੇ ਹੋਰ ਕੁਛ ਨਹੀਂ ਲੱਗਦਾ। ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦਾ ਇਲਾਜ ਦੱਸਦੇ ਨੇ, ਜਿਸ ਦਿਨ ਇੱਕ ਸੱਜਣ ਬਣਦਾ ਹੈ ਉਸ ਦਿਨ ਅਨੇਕਤਾ ਆਪਣੇ ਆਪ ਸੱਜਣ ਦਿਖਾਈ ਦਿੰਦੀ ਹੈ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਔਰ ਆਲਮਾਂ ਦਾ ਕਹਿਣਾ ਹੈ, ਮਿੱਤਰਾਂ ਵਿੱਚ ਜੀਵਣਾ ਸਵਰਗ ਵਿੱਚ ਜੀਵਣਾ ਹੈ, ਦੁਸ਼ਮਣਾਂ ਵਿੱਚ ਜੀਵਣਾ ਨਰਕ ਵਿੱਚ ਜੀਵਣਾ ਹੈ। ਜਿਹੜੇ ਬੰਦੇ ਕਹਿੰਦੇ ਨੇ ਮੇਰੇ ਤੇ ਗਲੀਆਂ ਦੇ ਕੱਖ ਵੀ ਦੁਸ਼ਮਣ ਨੇ, ਇਸ ਬੰਦੇ ਨੂੰ ਨਰਕ ਵਿੱਚ ਜਾਣ ਦੀ ਲੋੜ ਹੀ ਨਹੀਂ, ਇਹ ਤੇ ਨਰਕ ਵਿੱਚ ਹੀ ਜੀ ਰਿਹਾ, ਹੋਰ ਕਿਹੜੇ ਨਰਕ ਵਿੱਚ ਜਾ ਰਿਹਾ। ਔਰ ਜੋ ਇਹ ਆਖੇ ਕਿ ਪਸ਼ੂ ਪੰਖੀ ਬਨਸਪਤੀ ਕੀੜੇ ਮਕੌੜੇ ਤੱਕ ਮੇਰੇ ਮਿੱਤਰ ਨੇ, ਉਹਨੂੰ ਹੋਰ ਕਿਹੜਾ ਸਵਰਗ ਚਾਹੀਦਾ, ਉਹ ਤੇ ਸਵਰਗ ਵਿੱਚ ਜੀ ਰਿਹਾ। ਜਿਹਨੇ ਪਸ਼ੂਆਂ ਨੂੰ ਮਿੱਤਰ ਬਣਾ ਲਿਆ ਉਹ ਮਨੁੱਖਾਂ ਨੂੰ ਕਿਉਂ ਨਹੀਂ ਮਿੱਤਰ ਸਮਝੇਗਾ। ਔਰ ਇਹ ਭਾਵਨਾ ਉਦੋਂ ਹੀ ਪੈਦਾ ਆਉਂਦੀ ਹੈ ਜਦ ਬੰਦਾ ਉਸ ਇੱਕ ਨੂੰ ਸੱਜਣ ਬਣਾਉਂਦਾ ਹੈ, ਕਿਉਂਕਿ ਸਾਰੀ ਅਨੇਕਤਾ ਉਸ ਇੱਕ ਦੇ ਆਸਰੇ ਤੇ ਖੜੀ ਹੈ। ਅਨੇਕਤਾ ਨੂੰ ਸੱਜਣ ਬਣਾਉਣਾ ਬੜਾ ਔਖਾ ਹੋਵੇਗਾ, ਕਿਉਂਕਿ ਅਨੇਕਤਾ ਅਨੰਤ ਹੈ, ਗਿਣਤੀ ਤੋਂ ਪਰੇ ਹੈ। ਕਿਸ ਕਿਸ ਨੂੰ ਸੱਜਣ ਬਣਾਓਗੇ? ਇੱਕ ਇੱਕ ਨੂੰ ਸੱਜਣ ਬਣਾਓਗੇ ਫਿਰ ਵੀ ਕੁਛ ਰਹਿ ਜਾਣਗੇ ਜਿਹੜੇ ਸੱਜਣ ਨਹੀਂ ਬਣੇ ਅਜੇ। ਪਰ ਇੱਕ ਨੂੰ ਸੱਜਣ ਬਣਾਈਏ, ਕਾਇਨਾਤ ਦਾ ਜ਼ਰਰਾ ਜ਼ਰਰਾ ਆਪਣੇ ਆਪ ਸੱਜਣ ਬਣ ਜਾਂਦਾ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭ ਨਾ ਕੇ ਸਾਜਨ, ਦੂਰ ਪਰ ਆਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਗੁਰੂ ਘਰ ਦਾ ਇੱਕ ਇਤਿਹਾਸ ਪ੍ਰਸੰਗ ਹੈ। ਭਾਈ ਕਨੱਈਆ ਜੀ ਮੈਦਾਨ ਏ ਜੰਗ ਵਿੱਚ ਜਦ ਜ਼ਖਮੀ ਦੁਸ਼ਮਣਾਂ ਨੂੰ ਪਾਣੀ ਪਿਲਾਉਣ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਲਵਕੜੀ 'ਚ ਲੈ ਲਿਆ, ਕਨੱਈਆ ਸਿਰਫ ਪਾਣੀ ਹੀ ਨਾ ਪਿਲਾ, ਮਰਮ ਪੱਟੀ ਵੀ ਕਰ ਲਿਆ ਕਰ, ਤੂੰ ਧਨ ਹੈ, ਤੇਰੀ ਉਹ ਅਵਸਥਾ ਬਣ ਗਈ ਹੈ, ਨਹਿ ਕੋ ਬੈਰੀ ना है बेगाना सगल संग हमको बनाई। हुण सारिआं नाल ही असी संबंध जोड़ लिया, हुण सारिआं नाल ही असी रिश्ता जोड़ लिया। तो वैर एक मानसिक रोग है और वैर विच जीण वाला मनुख ना शरीरक तौर ते तंदुरुस्त होवेगा ना मानसिक तौर ते तंदुरुस्त होवेगा, डावांडोल रहेगा। भय विच जीण वाला मनुख वे अक्सर उसका दिमागी संतुलन विगड़िया होया होवेगा। परिपूर्ण परमात्मा जो है सतगुरु कहिंदे ने वह निर्भव है, निर्वैर है, वैर तो रहत है, भय तो रहत है। फिर सतगुरु कहिंदे ने समय तो भी परे है, अकाल काल विच नहीं, अकाल समय तो परे। असी काल दे विच हाँ, समय दे विच हाँ। असी कुछ दिन पहले नहीं सी, असी कुछ दिन बाद नहीं होवांगे, काल दे विच हाँ, समय दे विच हाँ। परमात्मा प्रति असी ऐसा नहीं कह सकते कि परमात्मा होया सी वो कोई भूतकाल की घटना नहीं सी। असी ऐसा भी नहीं आख सकते कि परमात्मा होवेगा वो भविष्य की संभावना नहीं है, बस वो है सो है। असी उस दे नाल वर्तमान ही सिर्फ जोड़ सकते हैं, भूतकाल नहीं और भविष्य भी नहीं, बस वो है सो है। ये भविष्य ते भूतकाल संसार दा हुंदा है, जो काल दे विच ने, समय दे विच ने। सतगुरु कहिंदे ने अकाल समय तो परे है। मनुख जीवदा है या माजी दियां यादां दे विच या मुस्तकबिल दी चिंता दे विच। कहिंदे ने परमात्मा कोल सिर्फ वर्तमान है, परमात्मा दा कोई माजी नहीं, परमात्मा दा कोई मुस्तकबिल नहीं, परमात्मा दा कोई भविष्य नहीं, परमात्मा दा कोई भूतकाल नहीं। परमात्मा वर्तमान है, वो है सो है। वर्तमान विच जीवन वाला मनुख धार्मिक है, भूतकाल दियां यादां विच जीवन वाला और भविष्य की चिंता विच जीवन वाला मनुख संसारी है। पंजाबी दे प्रसिद्ध शायर भाई साहब भाईवीर सिंह जी का कथन कि बीत गई दी याद पई हड्डां नूं खावे, आउण वाले दा सहन पिया मन नूं तड़फावे। जो समा लंघ गया है उहदियां यादां मेरियां हड्डियां खा रहीआं, और जो समा आउण वाला है उहदी चिंता चंबड़ी होई है, उहदा सहन है, उसका डर है, पता नहीं कैसा होवेगा। अक्सर ऐसा होंदा है कि दस नौजवान किधरे बैठे होवन तां उह भविष्य की गल करनगे, भविष्य की चिंता है, और दस बुढ़े किधरे बैठे होवन वो भूतकाल की चर्चा करनगे, माजी की चर्चा करनगे, गुजरे हुए समय की चर्चा करनगे। उसदे कुछ कारण ने। एक बच्चा अगर अपने तो अगे वेखे तो जवानी है, एक जवान अगर अपने तो अगे वेखे तो बुढ़ेपा है, और एक बुढ़ा अगर अपने तो अगे वेखे तो फिर मौत है। इस वास्ते बुढ़ा पिछे वेखदा है, अगे नहीं वेखदा, अगे वेखे तो सिवाय मौत तो और कुछ नहीं। इस वास्ते अक्सर वृद्ध मनुख बस भूतकाल की चर्चा करते हैं, भई असी जवानी च इंज होंदे सी, असी बचपन च इंज खेडते होंदे सी, वो अज की ने या अगे की है, इसकी कोई चर्चा नहीं, इसकी कोई गल नहीं। साहिब गुरु अर्जन देव जी महाराज का फरमान, अगां को तरांग पिछा फेर ना मोड़ा, नानक सिंज एह आवार बौड़ ना होवी जन्मला। ऐ बंदे अगे वेख, हुण अगे मौत दिखाई देंदी है, अगे अंत दिखाई देंदा है, क्योंकि अगे दृष्टि करिए ते सिवाय अंत तो होर कुछ नहीं। इस वास्ते मनुख फिर मुड़ के पिछे वेखदा है, अपना बचपन देखदा है। 80 साल का बुढ़ा भी अगर जन्मदिन मनावे और जन्मदिन की मुबारक लवे, सालगिरह मुबारक लवे, इस गल का स्पष्ट सबूत हो गया कि पिछे वेख रहे, अगे नहीं। हुण ते मरण दिन मनाना चाहिए, जन्मदिन का कोई मतलब ही नहीं। मरण दिन 100 दिन आया नेड़े, बिल्कुल नेड़े, ते जन्मदिन होया 80 साल लंघे, तो जिस दिन नूं 80 साल हो गए उन्हूं याद किया जा रहा है, ते जो दिन अज कल दे च आण वाला है उन्हूं भुलाण की कोशिश की जा रही है। परमात्मा समय दे च नहीं, अकाल जिथे कोई भविष्य नहीं, जिथे कोई भूतकाल नहीं। भूतकाल दे च और भविष्य विच जीण वाला मनुख है। भूतकाल और भविष्य विच जीण वाला मनुख परमात्मा तो टुटिया रहिंदा है, ईश्वर तो टुटिया रहिंदा है। भविष्य की बहुती चिंता है, बहुती चिंता है, मुश्किल है ये बंदा प्रभु चिंतन कर सके। एक आलम का कहना है, जो हंस रहा है सो हंस रहेगा, जो रो रहा है सो रो रहेगा, सकूने कलब से खुदा खुदा कर, जो कुछ के होना है सो हो रहेगा। तो आज देच जी, हुण देच जी, आने वाले कल की चिंता तेरे ते क्यों असवार, और गुजरे हुए कल दियां यादां दा बोझ तो क्यों चुकया है। जैसे कोई किसे वक्त किसे उच्चे अहुदे ते रहा होवे ता अपने आप नालो एक्स जरूर जोड़ लैंदा है, एक्स एमपी या एक्स मिनिस्टर। पिद्रम सुल्तान बूद वाली गल है, ये एक्स पीछा नहीं छड़दा, ये भूतकाल पीछा नहीं छड़दा। और जद भी कोई इस ढंग दी याद दे जीण वाला थानू मनुख मिले, समझ लो ये ते भूत है, क्योंकि भूतकाल दे जीण वाले नू ही भूत कहंदे ने। ये बंदा खतरनाक होंदा है, इनू अज दी कोई फिक्र ही नहीं, ये अज नू बर्बाद कर रहा है गुजरे हुए कल दियां यादां दे च, ये अज नू बर्बाद कर रहा है आने वाले कल दी याद दे च। अज भविष्य दी बुनियाद है, और अज ही ठीक नहीं, वर्तमान ही ठीक नहीं, ऐसे बंदे दा भविष्य ठीक नहीं हो सकता। अज ही ठीक नहीं, वर्तमान ही ठीक नहीं, ऐसे बंदे दा भूतकाल भी ठीक नहीं होगा। और बंदे कोल सिर्फ अज है, गुजरिया होया कल हाथ दे च नहीं, आन वाला कल भी हाथ दे च नहीं। जो दम मेरे मुंह च है बस ओही मेरे कोल है, दम निकल गया मेरे हाथ च नहीं। जो दम अजे मुंह दे च नहीं आया वह भी हाथ दे च नहीं। पर कमाल की गल, जिहड़ा दम मुंह दे च है उसनू गुजरे हुए दम की याद दे च बतीत कर देईए। जो दम मुंह दे च है उहनू आन वाले दम की चिंता दे च बतीत कर देईए, ये कोई सियाणप नहीं होगी। इस वास्ते जैसे जैसे मनुख प्रभु चिंतन करता है, उस एक नाल जुड़दा है, समय तो उच्चा उठ जाता है, काल तो उच्चा उठ जाता है, और अकाल दे च पहुंच जाता है। भाव उत्थे भूतकाल दियां यादां दा बोझ नहीं है, और उत्थे भविष्य की चिंता नहीं, दिल दिमाग हौला फुल हो गया, कोई बोझ नहीं। बोझ ते भूतकाल दा है, बोझ ते भविष्य दा है, उत्थे अज दे च जी रहा है, हुण दे च जी रहा है, इस घड़ी दे च जी रहा है। मनुख उस घड़ी दे च नहीं जी रहा जिस घड़ी दे च बैठा है, जिहड़ियां घड़ियां जे आईयां ने उस दे च जीवन की कोशिश पिया करदा है, जो घड़ियां लंघ गईयां ने उहदे च जीवन की कोशिश पिया करदा है। इस वास्ते बंदा दुखी है। तो सतगुरु कहिंदे ने उह परमात्मा अकाल, समय तो परे, काल तो परे, और किधरे ऐसा ना समझ लिया जाए, ऐसा जो परमात्मा जो एक है, जो उत्पत्ति ते पालना नाश कर रहा है, जो सत स्वरूप है, जिहदा नाम सत है, जो करता है ते अपनी कृत विच पूरे होया है, जिहदा सुभा भय तो रहत है, वैर तो रहत है, और जो समय तो परे है, अकाल है, किधरे कल्पना मात्र ना होवे, किधरे मनुख की कल्पना ही ना होवे। तो सतगुरु कहने नहीं, वह मनुख की कल्पना नहीं, मूर्त मूर्तिमान है, उहदी होंद है, वो केवल कल्पना नहीं। और जे फिर मूर्तिमान है, उहदी मूरत है, तो फिर वह बनी होवेगी, किसी ने बनाई होवेगी। अगर वह मूर्तिमान है तो फिर किसी तो जन्म होया होवेगा, किसी ने उसनू जन्म दिता होवेगा। तो सतगुरु एकदम कहिंदे ने अजौ नहीं, वह अजन्मा है, किसी तो उसका जन्म नहीं होया, किसी ने उसनू जन्म नहीं दिता, वह व्यक्ति नहीं, एक परम शक्ति है, अजौ नहीं। जी फिर वह अजौनी है तो फिर उसकी होंद किस तरह प्रगट होई? तो सतगुरु कहिंदे ने सैभंग, वो अपने आप तो आप ही प्रकाशमान है, आप ही ने आप साजेओ, आप ही ने रचेओ ना, उन्हें अपना विस्तार आप कीता, उन्हें अपनी साजना आप कीती है। कृत मंडल ते करते देच बस इतना ही अंतर है, कृत अपनी साजना आप नहीं कर सकती, दूजा तीजा उसनू बनांदा है, चौथा पंजवा उसनू बनांदा है, पर वो करता ऐसा है कि उसने अपनी साजना आप कीती है, उसने अपने आप नू आप घड़िया, आप ही ने आप साजेओ, आप ही ने रचेओ नाओ। गुरु गोबिंद सिंह जी महाराज दा वाक, जब उद करक करा कर तारा, प्रजा धरत तब दे अपारा, जब आकर्क करत हो कब हूं, तुम मैं मिलत देह धर सब हूं। मकड़ी अपने शरीर दे चों जाले नू जन्म देंदी है, ਤੇ ਤਣੇ ਹੋਏ ਜਾਲੇ ਨੂੰ ਫਿਰ ਖਾ ਜਾਂਦੀ ਹੈ, ਆਪਣੇ ਵਿੱਚ ਲੈ ਕਰ ਲੈਂਦੀ ਹੈ। ਤਮਾਮ ਸੰਸਾਰ ਉਸ ਇੱਕ ਤੋਂ ਉਤਪਤ ਹੁੰਦਾ ਹੈ ਔਰ ਉਸੇ ਇੱਕ ਵਿੱਚ ਲੈ ਹੋ ਜਾਂਦਾ ਹੈ। ਉਹ ਐਸਾ ਸੈਭੰਗ ਹੈ, ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ, ਉਸਦੀ ਸਾਜਨਾ ਕਿਸੇ ਨੇ ਨਹੀਂ ਕੀਤੀ। ਐਸਾ ਜੋ ਸੈਭੰਗ ਹੈ, ਗੁਰੂ ਨਾਨਕ ਕਹਿੰਦੇ ਨੇ ਉਹ ਗੁਰੂ ਹੈ, ਪ੍ਰਕਾਸ਼ ਦੇਣ ਵਾਲਾ ਹੈ, ਜੋਤੀਮਾਨ ਹੈ, ਗੁਰੂ ਹੈ, ਸਭ ਨੂੰ ਪ੍ਰੇਰਣਾ ਦੇਣ ਵਾਲਾ ਹੈ, ਸਭ ਨੂੰ ਗਿਆਨ ਦੇਣ ਵਾਲਾ ਹੈ। ਐਸਾ ਨਹੀਂ ਕਿ ਗਿਆਨ ਸਿਰਫ ਮਨੁੱਖ ਕੋਲ ਹੈ, ਪਸ਼ੂ ਪੰਖੀਆਂ ਕੋਲ ਵੀ ਗਿਆਨ ਹੈ। ਜਿਤਨੇ ਸੁੰਦਰ ਘੋਂਸਲੇ ਬੈ ਬਣਾ ਲੈਂਦੇ ਨੇ, ਪੰਛੀ ਬਣਾ ਲੈਂਦੇ ਨੇ, ਇਸ ਤਰ੍ਹਾਂ ਦੀ ਸੁੰਦਰ ਬੁਣਤਰ ਮਨੁੱਖ ਦੀ ਨਹੀਂ ਹੋ ਸਕਦੀ। ਜਿਤਨੀ ਸੁਤੰਤਰਤਾ ਦੇ ਨਾਲ ਮੱਛੀ ਤੈਰ ਲੈਂਦੀ ਹੈ, ਬੰਦਾ ਕਿੱਥੇ ਤੈਰ ਸਕਦਾ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਮੱਛੀ ਨੂੰ ਬਹੁਤ ਸਿਆਣਾ ਮੰਨਿਆ, ਅਤ ਸਿਆਣੀ ਸੋਹਣੀ ਕਿਉਂਕਿ ਤੋ ਵੀ ਸਾ। ਸਾਨੂੰ ਪਸ਼ੂ ਪੰਖੀਆਂ ਦਾ ਬੋਧ ਨਹੀਂ, ਇਸ ਵਾਸਤੇ ਅਸੀਂ ਮਾਣ ਨਾਲ ਕਹਿ ਦਿੰਦੇ ਹਾਂ ਗਿਆਨ ਸਿਰਫ ਮਨੁੱਖ ਕੋਲ ਹੈ, ਸੂਝ ਸਮਝ ਸਿਰਫ ਮਨੁੱਖ ਕੋਲ ਹੈ। ਨਹੀਂ, ਪਸ਼ੂ ਪੰਖੀਆਂ ਕੋਲ ਵੀ ਹੈ। ਫਰਕ ਸਿਰਫ ਇਤਨਾ ਹੈ ਕਿ ਮਨੁੱਖ ਆਪਣੀ ਸੂਝ ਸਮਝ ਨੂੰ ਕ੍ਰਿਤ ਦਾ ਰੂਪ ਦੇ ਸਕਦਾ, ਪ੍ਰਗਟ ਕਰ ਸਕਦਾ। ਇਸਦਾ ਸਰੀਰ ਦੀ ਬਣਤਰ, ਇਹਦੇ ਸਰੀਰ ਦੀ ਬਣਾਵਟ ਕੁਛ ਇਸ ਢੰਗ ਦੀ ਹੈ। ਪਸ਼ੂ ਪੰਖੀ ਆਪਣੀ ਸੂਝ ਸਮਝ ਨੂੰ ਪ੍ਰਗਟ ਨਹੀਂ ਕਰ ਸਕਦੇ, ਅਸਮਰਥ ਨੇ, ਉਹਨੂੰ ਕੋਈ ਆਕਾਰ ਨਹੀਂ ਦੇ ਸਕਦੇ। ਕਿਸੇ ਬਣਤਰ ਨੂੰ ਸਹੀ ਮਾਇਨਿਆਂ 'ਚ ਨਾ ਪ੍ਰਗਟ ਕਰ ਸਕਣਾ, ਇਹ ਉਹਨਾਂ ਦੀ ਮਜਬੂਰੀ ਹੈ। ਵਰਨਾ ਸੋਚਣੀ ਪਸ਼ੂ ਪੰਖੀਆਂ ਦੇ 'ਚ ਵੀ ਹੈ, ਜਿਤਨੀ ਦੂਰ ਤੋਂ ਇਲ ਵੇਖ ਲੈਂਦੀ ਹੈ ਬੰਦਾ ਨਹੀਂ ਵੇਖ ਸਕਦਾ, ਜਿਤਨੀ ਦੂਰੀ ਤੋਂ ਸ਼ੇਰ ਕਿਸੇ ਮਨੁੱਖ ਜਾਂ ਪਸ਼ੂ ਦਾ ਅਨੁਭਵ ਕਰ ਲੈਂਦਾ ਹੈ, ਮਹਿਸੂਸ ਹੋ ਜਾਂਦਾ ਹੈ, ਮਨੁੱਖ ਨੂੰ ਇਤਨੀ ਦੂਰੀ ਤੋਂ ਅਹਿਸਾਸ ਨਹੀਂ ਹੋ ਸਕਦਾ। ਗਰਸ ਕੇ ਅਨੰਤ ਖੂਬੀਆਂ ਪਸ਼ੂ ਪੰਖੀਆਂ ਵਿੱਚ ਪਾਈਆਂ ਜਾਂਦੀਆਂ ਨੇ। ਬੱਚਿਆਂ ਦੀ ਪਾਲਣਾ ਕਰਨੀਆਂ ਔਰ ਕਿਸ ਢੰਗ ਨਾਲ ਪਾਲਣਾ ਕਰਨੀ ਹੈ, ਇਹ ਚਿੜੀਆਂ ਨੂੰ ਵੀ ਪਤਾ, ਕੀੜੇ ਮਕੌੜਿਆਂ ਨੂੰ ਵੀ ਪਤਾ, ਇਹਨਾਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰਨੀ ਹੈ। ਇਹ ਸਿਰਫ ਮਨੁੱਖ ਦੇ ਤਲ ਦੇ ਤੇ ਬੋਧ ਨਹੀਂ, ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਇਹ ਬੋਧ ਜਿਹੜਾ ਇਹ ਕੰਮ ਕਰ ਰਿਹਾ। ਔਰ ਇਸ ਨਾਤੇ ਪਰਮਾਤਮਾ ਗੁਰੂ ਹੈ, ਕਿਉਂਕਿ ਬੋਧ ਸਾਰਿਆਂ ਨੂੰ ਦਿੰਦਾ ਹੈ। ਗਿਆਨ ਦੇਣ ਦੇ ਨਾਤੇ ਪਰਮਾਤਮਾ ਗੁਰੂ ਹੈ ਔਰ ਗਿਆਨ ਦੇਣ ਲੈਣ ਦੇ ਨਾਤੇ ਕਾਇਨਾਤ ਦਾ ਜ਼ਰਰਾ ਜ਼ਰਰਾ ਸ਼ਿਸ਼ ਹੈ, ਸਿੱਖ ਹੈ। ਸਿੱਖ ਸਿਰਫ ਅਸੀਂ ਹੀ ਨਹੀਂ, ਕੀੜੇ ਮਕੌੜੇ ਵੀ ਸਿੱਖ ਨੇ, ਪਸ਼ੂ ਪੰਖੀ ਵੀ ਸਿੱਖ ਨੇ। ਕੋਈ ਐਸਾ ਨਹੀਂ ਕਹਿ ਸਕਦਾ ਕਿ ਮੈਂ ਪਰਮਾਤਮਾ ਤੋਂ ਸਿੱਖਿਆ ਨਹੀਂ ਲੈ ਰਿਹਾ। ਪ੍ਰੇਰਣਾ ਦੇਣ ਵਾਲਾ ਉਹ ਬੀਜ ਮੰਤਰ ਸਰਬ ਕੋ ਗਿਆਨ, ਬੁਨਿਆਦੀ ਪ੍ਰੇਰਣਾ ਦੇਣ ਵਾਲਾ ਪਰਿਪੂਰਨ ਪਰਮਾਤਮਾ ਹੈ। ਤੋ ਪ੍ਰੇਰਣਾ ਦੇਣ ਦੇ ਨਾਤੇ, ਗਿਆਨ ਦੇਣ ਦੇ ਨਾਤੇ ਉਹ ਗੁਰੂ ਹੈ, ਗਿਆਨ ਲੈਣ ਦੇ ਨਾਤੇ ਅਸੀਂ ਸ਼ਿਸ਼। ਇਸ ਵਾਸਤੇ ਗੁਰੂ ਨਾਨਕ ਪਰਮਾਤਮਾ ਨੂੰ ਉਸ ਇੱਕ ਪਰਮਾਤਮਾ ਨੂੰ ਕਹਿੰਦੇ ਨੇ ਉਹ ਗੁਰੂ ਹੈ। ਜਿੱਥੇ ਉਹ ਗੁਰੂ ਹੈ, ਫਿਰ ਆਪ ਕਹਿੰਦੇ ਨੇ ਪ੍ਰਸਾਦ, ਉਹ ਦਇਆ ਦੀ ਮੂਰਤੀ ਹੈ, ਦਇਆ ਉਸਦਾ ਸੁਭਾਅ ਹੈ, ਦਇਆ ਉਸ ਤੋਂ ਇਸ ਤਰ੍ਹਾਂ ਟਪਕਦੀ ਹੈ ਜੈਸੇ ਸੂਰਜ ਤੋਂ ਕਿਰਨਾਂ, ਸੂਰਜ ਤੋਂ ਰੋਸ਼ਨੀ। ਦਇਆ ਦਾ ਉਹ ਮੁਜੱਸਮਾ ਹੈ। ਐਸਾ ਨਹੀਂ ਕਿ ਪਰਮਾਤਮਾ ਕਦੀ ਦਇਆ ਕਰਦਾ ਹੈ, ਕਦੀ ਨਹੀਂ ਕਰਦਾ। ਐਸਾ ਨਹੀਂ ਕਿ ਸੂਰਜ ਕਦੀ ਰੋਸ਼ਨੀ ਦਿੰਦਾ ਹੈ, ਕਦੀ ਨਹੀਂ ਦਿੰਦਾ। ਸੂਰਜ ਹਰ ਵਕਤ ਰੋਸ਼ਨੀ ਦੇ ਰਿਹਾ। ਫਰਕ ਸਿਰਫ ਇਤਨਾ ਹੈ ਕਿ ਜ਼ਮੀਨ ਦਾ ਜਿਹੜਾ ਹਿੱਸਾ ਸੂਰਜ ਦੇ ਓਹਲੇ ਹੋ ਜਾਂਦਾ, ਉੱਥੇ ਅੰਧਕਾਰ ਹੋ ਜਾਂਦਾ, ਸੂਰਜ ਦੇ ਉੱਤੇ ਪ੍ਰਕਾਸ਼ ਹੈ, ਉੱਥੇ ਹਰ ਵਕਤ ਪ੍ਰਕਾਸ਼ ਦੇ ਰਿਹਾ, ਉੱਥੇ ਹਰ ਵਕਤ ਚਾਨਣਾ ਦੇ ਰਿਹਾ। ਘਰ ਦੇ ਦਰਵਾਜ਼ੇ ਬੰਦ ਕਰ ਲੈ, ਪਰਦੇ ਲਾ ਲਿੱਤੇ, ਘਰ ਵਿੱਚ ਰੋਸ਼ਨੀ ਨਹੀਂ, ਤਾਂ ਸੂਰਜ ਤੇ ਰੋਸ਼ਨੀ ਦੇ ਰਿਹਾ। ਰੋਸ਼ਨੀ ਘਰ ਵਿੱਚ ਪ੍ਰਵੇਸ਼ ਕਰ ਸਕੇ, ਬੰਦੇ ਨੇ ਦੁਆਰ ਬੰਦ ਕਰ ਦਿੱਤੇ ਨੇ, ਪਰਦੇ ਲਾ ਦਿੱਤੇ ਨੇ। ਪਰਮਾਤਮਾ ਹਰ ਵਕਤ ਦਇਆ ਕਰ ਰਿਹਾ, ਉਸ ਤੋਂ ਦਇਆ ਹਰ ਵਕਤ ਬਰਸ ਰਹੀ ਹੈ। ਕਿਸੇ ਕਿਸੇ ਵਕਤ ਅਸੀਂ ਪਾਤਰ ਹੀ ਨਹੀਂ ਆਉਂਦੇ ਦਇਆ ਦੇ, ਸਾਡੇ ਕੋਲ ਪਾਤਰ ਹੀ ਨਹੀਂ ਆਉਂਦਾ। ਅਸੀਂ ਅੱਖਾਂ ਬੰਦ ਕਰਕੇ ਚੱਲੀਏ, ਸੂਰਜ ਤੇ ਮੌਜੂਦ ਹੈ, ਠੋਕਰਾਂ ਖਾ ਜਾਵਾਂਗੇ, ਰਸਤਾ ਭੁੱਲ ਜਾਵਾਂਗੇ। ਇਹ ਸੂਰਜ ਦਾ ਕਸੂਰ ਨਹੀਂ, ਕਸੂਰ ਸਾਡਾ, ਕਿਉਂਕਿ ਅਸੀਂ ਅੱਖ ਬੰਦ ਕਰਕੇ ਚੱਲ ਰਹੇ ਹਾਂ। ਪਰਮਾਤਮਾ ਹਰ ਵਕਤ ਦਇਆ ਕਰ ਰਿਹਾ, ਹਰ ਵਕਤ ਬਖਸ਼ਿਸ਼ ਕਰ ਰਿਹਾ। ਤੋ ਮੁਖਤਸਰ, ਉਹ ਜੋ ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ। ਜਿਸ ਤੋਂ ਇਹ ਤਿੰਨੇ ਕੰਮ ਹੋ ਰਹੇ ਨੇ, ਉਹ ਸਤ ਸਰੂਪ ਹੈ। ਜੋ ਸਤ ਹੈ ਉਸਦਾ ਨਾਮ ਸਤ ਹੈ, ਜਿਸਦਾ ਨਾਮ ਸਤ ਹੈ ਉਹ ਕ੍ਰਿਤ ਨਹੀਂ ਕਰਤਾ ਹੈ, ਔਰ ਜੋ ਕਰਤਾ ਹੈ ਉਹ ਆਪਣੀ ਕ੍ਰਿਤ ਵਿੱਚ ਪੂਰਿਆ ਹੋਇਆ ਹੈ। ਉਹ ਜੋ ਆਪਣੀ ਕ੍ਰਿਤ ਵਿੱਚ ਪੂਰਿਆ ਹੋਇਆ ਹੈ, ਉਹ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਸਮੇਂ ਤੋਂ ਪਰੇ ਹੈ,